ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲੀ ਦਾ ਵਿਦਿਆਰਥੀ ਹੋਣ ਕਰਕੇ ਇਹ ਗੱਲ ਮੇਰੀ ਸੀਮਾ ਬਣ ਜਾਂਦੀ ਹੈ ਬਹੁਤੀ ਵਾਰ ਕਿ ਮੈਂ ਸ਼ਬਦਾਂ ਦੇ ਪਿੱਛੇ ਲੋੜ ਤੋਂ ਵੱਧ ਲੱਗ ਜਾਂਦਾ। ਜੋ 35 ਵਰ੍ਹੇ ਪਹਿਲਾਂ ਵਾਪਰਿਆ ਉਹ ਕੀ ਸੀ, ਕਿਉਂ ਸੀ, ਇਹ ਅਸੀਂ ਉਹਦੇ ਤੋਂ ਹੀ ਕਰਦੇ ਆ ਰਹੇ ਹਾਂ ਗੱਲਾਂ, ਅਤੇ ਰਹਿੰਦੀ ਦੁਨੀਆਂ ਤੱਕ ਹੁੰਦੀਆਂ ਰਹਿਣਗੀਆਂ। ਅੱਜ ਮਿਖਾ 'ਚ ਜਿੰਨੇ ਵੀ ਸੱਜਣ ਇੱਥੇ ਬੋਲੇ ਨੇ ਸਾਰਿਆਂ ਨੇ ਜੰਗ ਸ਼ਬਦ ਵਰਤਿਆ। ਜਿਨ੍ਹਾਂ ਨੂੰ ਉਸ ਵੇਲੇ ਸੁਰਤ ਸੀ, ਪੜ੍ਹ ਸਕਦੇ ਸੀ, ਜੇ ਉਹ ਯਾਦ ਕਰਨ ਤਾਂ 85-86 ਜਿਹੜੇ ਸ਼ਬਦ ਵਰਤੇ ਗਏ ਇਹਦੇ ਲਈ ਉਹ ਸਨ ਓਪਰੇਸ਼ਨ ਬਲੂ ਸਟਾਰ, ਲਿਖਿਆ ਪੰਜਾਬੀ 'ਚ ਹੁੰਦਾ ਸੀ CA ਸ਼ਬਦ। ਕੁਝ ਕੁਝ ਸੱਜਣਾਂ ਨੇ ਕੁਝ ਕੁਝ ਥਾਵਾਂ 'ਤੇ ਸਾਕਾ ਨੀਲਾ ਤਾਰਾ ਇਹ ਸ਼ਬਦ ਵਰਤਿਆ। ਸਾਡੇ ਕੋਲ ਜਦੋਂ ਪਾਕਿਸਤਾਨ ਦੇ ਕਵੀ ਅਫਜ਼ਲ ਐਸ ਰੰਧਾਵਾ ਦੀ ਕਵਿਤਾ ਪੰਜਾਬੀ ਅਨੁਵਾਦ ਹੋ ਕੇ ਆਈ ਨਵਾਂ ਘੱਲੂਘਾਰਾ, ਤਾਂ ਅਸੀਂ ਇਹਨੂੰ ਘੱਲੂਘਾਰੇ 'ਤੇ ਲੈ ਕੇ ਆਏ। ਮੇਰਾ ਇਹ ਗੱਲ ਕਰਨ ਦਾ ਮਤਲਬ ਅੱਗੇ ਜਾ ਕੇ ਮੈਂ ਆਪਣੀ ਗੱਲ ਜੋੜਾਂਗਾ। ਦੂਜਾ, ਜਿਹੜਾ ਸਾਡੇ ਵਾਲੇ ਪਾਸਿਓਂ ਨਾਂ ਸੀ ਉਹਦੇ ਬਾਰੇ ਵੀ ਜਿਹੜੀ ਪਹਿਲਾਂ ਗੱਲ ਹੋਈ ਹੈ, ਅਸੀਂ ਉਹ ਵੀ ਪਿੱਛੇ ਯਾਦ ਕਰੀਏ ਕਿ ਸਿੰਘ ਸ਼ਬਦ ਵਰਤਿਆ ਗਿਆ। ਜਿਹੜੇ ਬੰਦੇ ਹਥਿਆਰਬੰਦ ਰੂਪ 'ਚ ਸਾਹਮਣੇ ਆਏ, ਅਸੀਂ ਇਹਨੂੰ ਲਹਿਰ, ਖਾੜਕੂ ਲਹਿਰ ਅਤੇ ਅਖੀਰ ਸੰਘਰਸ਼ ਦਾ ਨਾਂ ਦਿੱਤਾ। ਇਹ ਦੋ ਸ਼ਬਦ ਜੇ ਮੰਨ ਲਓ ਇੱਕ ਘੜੀ ਵਾਸਤੇ ਜੰਗ ਮੰਨ ਕੇ ਆਪਾਂ ਗੱਲ ਕਰਦੇ ਹਾਂ, ਤਾਂ ਇੱਕ ਆਮ ਬੰਦੇ ਵਜੋਂ ਮਨ 'ਚ ਜੰਗ ਤੋਂ ਕੀ ਭਾਵ ਪੈਦਾ ਹੁੰਦਾ? ਹਥਿਆਰ, ਲਹੂ, ਮੌਤ, ਸਾਡੇ ਸਾਹਮਣੇ ਜੰਗ ਬੋਲਿਆ ਇਹੀ ਚਿੱਤਰ ਬਣਦਾ। ਜੇ ਇੱਕ ਰਾਜਨੀਤੀਵਾਨ ਬੰਦੇ ਨੂੰ ਪੁੱਛੋ ਜਾਂ ਉਹਦੇ ਦੀ ਮਨਸ਼ਾ ਜਾਣੋ ਤਾਂ ਇਹ ਹੁੰਦਾ ਹੈ ਕਿ ਰਾਜਨੀਤੀ ਦਾ ਇੱਕ ਬਦਲਵਾਂ ਰੂਪ, ਜੰਗ ਰਾਜਨੀਤੀ ਦਾ ਇੱਕ ਬਦਲਵਾਂ ਰੂਪ। ਜਿਹੜੀ ਅਸੀਂ ਉਸ ਵੇਲੇ ਤੋਂ ਗੱਲ ਕਰਦੇ ਆ ਰਹੇ ਹਾਂ, ਅਸੀਂ ਉਹਨੂੰ ਕਹਿ ਰਹੇ ਹਾਂ ਇੱਕ ਧਰਮ ਨਿਭਾਉਣਾ। ਨਾ ਅਸੀਂ ਸਰਕਾਰ ਵਾਲੇ ਪਾਸਿਓਂ, ਆਪਣੇ ਪਾਸਿਓਂ ਜਿਹੜੇ ਮਰਜ਼ੀ ਮੰਨੇ, ਪਰ ਅਸੀਂ ਸਾਡੇ ਬੰਦਿਆਂ ਨੂੰ ਸ਼ਹੀਦ ਜ਼ਰੂਰ ਮੰਨਿਆ। ਇਹਦੀ ਵਜ੍ਹਾ ਵਿੱਦਿਅਕ ਨਹੀਂ, ਰਾਜਨੀਤਿਕ ਨਹੀਂ, ਧਰਮਿਕ ਸੀ। ਇਹਦਾ ਮਤਲਬ ਸਾਡੇ ਕੋਲ ਜਿੱਥੇ ਤੱਕ ਧਰਮ ਦਾ ਸੰਬੰਧ ਹੈ ਉੱਥੇ ਕੁਝ ਗੱਲਾਂ ਸਾਨੂੰ ਸਹਿਜ ਸੁਭਾਅ ਪਤਾ ਨੇ। ਜਿਹੜੀ ਇੱਥੇ ਖੜ੍ਹ ਕੇ ਬੋਲਣ ਵਾਲੀ ਗੱਲ ਹੈ, ਮੇਰਾ ਮੰਨਣਾ ਹੈ ਕਿ ਇਹ ਧਰਮ ਦਾ ਹਿੱਸਾ ਘੱਟ ਹੁੰਦੀ ਹੈ। ਇਤਿਹਾਸ ਬਾਰੇ ਜਿਹੜੀ ਪੜਚੋਲ ਹੈ, ਜਿਹੜੀ ਜਾਣਕਾਰੀ ਇਹ ਹਾਜ਼ਰ ਕਰਨੀ ਹੈ, ਪੇਸ਼ ਕਰਨੀ ਹੈ, ਇਹ ਸਮਾਜਿਕ ਜੀਵਨ ਦਾ, ਖਾਸ ਕਰਕੇ ਰਾਜਨੀਤਿਕ ਜੀਵਨ ਦਾ ਹਿੱਸਾ ਹੈ। ਸਾਨੂੰ ਇਹ ਗੱਲ ਨੂੰ ਬਹੁਤ, ਜਿਹੜਾ ਮੈਨੂੰ ਲੱਗਦਾ ਸਮਝਣਾ ਜ਼ਰੂਰੀ ਹੈ, ਉਹ ਇਹੀ ਨੁਕਤਾ ਹੈ ਕਿ ਅਸੀਂ ਇਹਨੂੰ ਜਦੋਂ ਜੰਗ ਕਹਿ ਰਹੇ ਹਾਂ ਕਿੱਥੇ ਖੜ੍ਹ ਕੇ ਕਹਿ ਰਹੇ ਹਾਂ। ਜਿਨ੍ਹਾਂ ਨੇ ਲੜੀ ਉਹਨਾਂ ਬਾਰੇ ਗੱਲ ਨਹੀਂ ਕਰ ਰਿਹਾ ਮੈਂ, ਅਸੀਂ ਜੋ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਬਾਰੇ ਗੱਲ ਹੈ ਕਿ ਅਸੀਂ ਇਹਨੂੰ ਕਿੱਥੇ ਖੜ੍ਹ ਕੇ ਵੇਖ ਰਹੇ ਹਾਂ। ਮੈਂ ਜੋ ਇਹ ਗੱਲ ਕਹਿ ਰਿਹਾ ਤਾਂ ਮੇਰੀ ਗੱਲ ਦਾ ਕੀ ਮਨ ਹੈ, ਮੈਂ ਕੌਣ ਹਾਂ, ਜੋ ਹੋਇਆ ਕਿਉਂ ਹੋਇਆ, ਉਹਨੂੰ ਮੈਂ ਕਿਉਂ ਜਾਣਨਾ ਚਾਹੁੰਦਾ, ਉਹਦੇ ਜਾਣਨ ਦੇ ਵਿੱਚ ਮੇਰੀ ਹਸਤੀ ਕੀ ਹੈ, ਮੇਰੇ ਹਾਲਾਤ, ਮੇਰੀ ਸਮਰੱਥਾ। ਮੌਤ ਨੂੰ ਸੂਰਬੀ ਰੂਪ ਦੇ ਵਿੱਚ ਯਾਦ ਕਰਨਾ ਇੱਕ ਹਮੇਸ਼ਾ ਹੀ ਬਹੁਤ ਭਾਵਕ ਅਤੇ ਵਧੀਆ ਕਰਮ ਹੈ। ਬੋਲਣ ਵਾਲੇ ਨੂੰ ਵੀ ਸਵਾਦ, ਇੱਕ ਸਰੂਰ ਆਉਂਦਾ ਹੈ, ਉਹ ਆਪਦੇ ਆਪ ਨੂੰ ਫੈਲ ਕੇ ਇਤਿਹਾਸ ਦੇ ਵਿੱਚ ਜਿਉਂਦਾ ਮਹਿਸੂਸ ਕਰਦਾ ਹੈ। ਇਸ ਕਰਕੇ ਲੋਕ ਇਤਿਹਾਸ ਦੀ ਗੱਲ ਕਰਦੇ ਆ, ਅਸੀਂ ਵੀ ਮੋੜ ਮੋੜ ਕਰਦੇ ਹਾਂ। ਇਹ ਤਾਂ ਹੋ ਗਿਆ ਇੱਕ ਉਸ ਅਹਿਸਾਸ ਨੂੰ ਹੰਢਾਉਣਾ, ਜਿਉਣਾ। ਪਰ ਅੱਜ ਦੀ ਘੜੀ ਇਕੱਠੇ ਹੋ ਕੇ ਜਿਉਣ ਹੰਢਾਉਣ ਤੋਂ ਬਿਨਾਂ ਹੋਰ ਕੀ ਕਰਨਾ ਚਾਹੁੰਦੇ ਅਸੀਂ ਇਹਦੇ 'ਚ, ਇਹਦਾ ਅਗਲਾ ਰੂਪ ਕੀ? ਇੱਕ ਗੱਲ ਤਾਂ ਸਾਰੇ ਬੰਦੇ ਸਾਡੇ ਬੋਲਦੇ ਨੇ, ਉਹ ਕਿਸੇ ਪੱਖ ਤੋਂ ਵੀ ਵੇਖਣ, ਉਹ ਹੈ ਡਰ ਕਿ ਤਸ਼ੱਦਦ ਹੋਇਆ, ਡਰ ਪੈਦਾ ਕੀਤਾ ਗਿਆ, ਲਹਿਰ ਨੂੰ ਦਬਾਇਆ ਗਿਆ। ਦੂਜਾ, ਜਦੋਂ ਅਸੀਂ ਉਹਦੀ ਸੁਭਾ ਕਰਦੇ ਹਾਂ ਫਿਰ ਅਸੀਂ ਉਹਨਾਂ ਦੀ ਮਹੱਤਤਾ ਸਾਹਮਣੇ ਲੈ ਕੇ ਆਏ ਹਾਂ ਕਿ ਉਹਨਾਂ ਨੇ ਆ ਕੀਤਾ। ਤਾਂ ਇਹਦੀ ਬਾਬਤ ਮੈਂ ਦੁਨੀਆ ਦੇ ਇਤਿਹਾਸ 'ਚੋਂ ਇੱਕ ਦੋ ਗੱਲਾਂ ਕਰਦਾ ਤਾਂ ਕਿ ਅਸੀਂ ਆਪਣੀ ਗੱਲ ਨੂੰ ਬਾਕੀ ਦੁਨੀਆ ਨਾਲ ਮਿਲਾ ਕੇ ਥੋੜ੍ਹਾ ਸੌਖੇ ਰੂਪ 'ਚ ਦੇਖ ਲਈਏ। ਦੁਨੀਆ ਦੇ ਵਿੱਚ 1945 ਤੋਂ ਬਾਅਦ ਅਤੇ ਉਹ ਅਮਰੀਕਾ ਦੇ ਉਹ ਦੋ ਬੁਰਜ ਢਹਿਣ ਤਿੱਕਰ ਜਿਹੜਾ ਸਮਾਂ ਹੈ, ਉਹਦੇ ਦੌਰਾਨ ਕੋਈ 75 ਦੇ ਕਰੀਬ ਦੁਨੀਆ 'ਚ ਲਹਿਰਾਂ ਚੱਲੀਆਂ, ਜਿਨ੍ਹਾਂ ਨੂੰ ਅਸੀਂ ਛਾਪਾ ਮਾਰ ਕਹਿੰਦੇ ਹਾਂ, ਗੁਰੀਲਾ, ਵਿੱਚੇ ਕਾਮਰੇਡਾਂ ਦੀਆਂ, ਵਿੱਚੇ ਸਾਰੀ ਭਾਂਤ ਦੀਆਂ। ਤਿੰਨ ਵਿਦਵਾਨਾਂ ਨੇ ਇਕੱਠੇ ਹੋ ਕੇ ਉਹਨਾਂ 'ਤੇ ਕੰਮ ਕੀਤਾ। ਉਹਨਾਂ ਨੇ 5-6 ਨੁਕਤੇ ਲਏ। ਪਹਿਲਾ ਕਿ ਉਹ ਜੰਗਾਂ ਕਿੰਨਾ ਚਿਰ ਚੱਲੀਆਂ, ਦੂਜਾ ਉਹ 'ਚ ਲੋਕ ਹਮਾਇਤ ਵਜੋਂ ਕਿੰਨੇ ਸ਼ਾਮਿਲ ਹੋਏ, ਤੀਜਾ ਮੌਤਾਂ ਦੀ ਗਿਣਤੀ ਕਿੱਥੋਂ ਕਿੱਥੇ ਗਈ, ਚੌਥਾ ਉੱਥੇ ਉਹਨਾਂ ਰਾਜਾਂ ਦੀ ਕਿਸਮ ਕੀ ਸੀ, ਅਖੀਰਲਾ ਕਿ ਉਹਨਾਂ ਦੀ ਜਿਹੜੀ ਲੜਾਈ ਮਾਨਤਾ ਉਹ ਕਿਵੇਂ ਪੈਦਾ ਹੋਈ। ਉਹਦੀਆਂ ਸਿਰਫ ਮੈਂ 2 ਨੁਕਤੇ ਕਹਿਣਾ। ਉਹਨਾਂ ਨੇ ਸਾਰੀ ਦੁਨੀਆ ਦੀਆਂ ਸਾਰੀਆਂ ਗੁਰੀਲਾ ਵਾਰਾਂ ਜਿਹੜੀਆਂ ਛਾਪਾਮਾਰ ਜੰਗਾਂ ਨੂੰ ਇਕੱਠਿਆਂ ਕਰਕੇ ਉਹ ਨੁਕਤੇ ਲੈ ਕੇ ਆਏ ਜਿਹੜਾ ਸਾਡੇ ਬਹੁਤ ਕੰਮ ਦਾ। ਉਹ ਕਹਿੰਦਾ ਵੀ ਜਿੱਥੇ ਵੀ ਲੜਾਕੂਆਂ ਤੋਂ ਸਰਕਾਰ ਨੂੰ ਇਹ ਖਤਰਾ ਲੱਗਿਆ ਕਿ ਉਹ ਸਾਨੂੰ ਪਲਟਾ ਦੇਣਗੇ, ਉੱਥੇ ਜੁਰਮ ਕਿ ਸਰਕਾਰ ਬਣੀਓ ਜਿਹੜਾ ਅਧਿਕਾਰਾਂ ਦੀ ਉਲੰਘਣਾ ਜਾਂ ਤਸ਼ੱਦਦ ਦੀ ਵਰਤੋਂ ਬਹੁਤ ਜ਼ਿਆਦਾ ਹੋਈ। ਦੂਜਾ ਨੁਕਤਾ ਇਹ ਸੀ ਕਿ ਜਿੰਨਾ ਕਿਸੇ ਇਹ ਉਹਨੂੰ ਲਹਿਰ ਨੂੰ ਲੋਕਾਂ ਦੀ ਹਮਾਇਤ ਵੱਧ ਮਿਲਦੀ ਹੈ ਤਾਂ ਲੋਕਾਂ ਦੇ ਉੱਤੇ ਉਨਾ ਹੀ ਜ਼ੁਲਮ ਵੱਧ ਹੁੰਦਾ। ਉਹਨਾਂ ਨੇ ਘੱਟੋ ਘੱਟ 45 ਜੰਗਾਂ ਦਾ ਇਹ ਨਤੀਜਾ ਕੱਢਿਆ ਕਿ 7 ਕਾਰਨਾਂ ਦੇ ਵਿੱਚੋਂ ਸਭ ਤੋਂ ਵੱਡੇ ਕਾਰਨ 2 ਨਿਕਲੇ ਉਹਨਾਂ ਸਾਹਮਣੇ। ਉਹ ਸੀ ਇੱਕ ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਸਰਕਾਰ ਨੂੰ ਕਿੰਨਾ ਡਰਾਉਂਦੇ ਨੇ, ਦੂਜਾ ਲੋਕਾਂ ਦੀ ਹਮਾਇਤ ਉਹਨਾਂ ਨੂੰ ਕਿੰਨੀ ਜ਼ਿਆਦਾ ਹੈ ਉਹ ਕਿੰਨੀ ਡਰਾਉਂਦੀ ਹੈ। ਉਹ ਦੋਨੇ ਗੱਲਾਂ ਮਿਲ ਕੇ ਲੋਕਾਂ ਦੇ ਉੱਤੇ ਉਨਾ ਹੀ ਵੱਧ ਜ਼ੁਲਮ ਹੁੰਦਾ ਹੈ। ਮਿਸਾਲ ਵਜੋਂ ਗਵਾਟੇਮਾਲਾ ਇੱਕ ਛੋਟਾ ਜਿਹਾ ਮੁਲਕ ਜਿਹੜਾ, ਉੱਥੋਂ ਦੀ ਸਰਕਾਰ ਨੇ ਜਦੋਂ ਲੱਗਿਆ ਕਿ ਉਹ ਲਹਿਰ ਨਹੀਂ ਦੱਬਦੀ, ਲੋਕਾਂ ਦੀ ਹਮਾਇਤ ਵੱਧ ਗਈ, ਤਾਂ ਉਹ ਬੰਦਾ ਕਹਿੰਦਾ ਕਿ ਉਹਨਾਂ ਨੇ 1.5 ਸਾਲ ਦੇ ਵਿੱਚ ਉਸ ਇਲਾਕੇ ਦੀ 3 ਹਿੱਸਾ ਵਸੋਂ ਖਤਮ ਕਰਤੀ। ਉਸ ਹਿਸਾਬ ਨਾਲ ਸਾਡੇ ਤਾਂ ਕੁਛ ਵੀ ਨਹੀਂ ਮੇਰੇ ਖਿਆਲ 'ਚ ਹੋਇਆ ਵੀ ਉਹਨਾਂ ਨੇ ਇੰਨਾ ਵਧਾਇਆ ਕੰਮ ਆਪਦਾ ਸਰਕਾਰ ਨੇ ਵੀ ਇੱਕ ਵਾਢਾ ਹੀ ਧਰ ਲਿਆ। ਜਾਂ ਜਿਵੇਂ ਅਸੀਂ ਸ਼੍ਰੀਲੰਕਾ 'ਚ ਵੇਖਦੇ ਹਾਂ ਹੁਣ ਵੀ ਜਦੋਂ ਉੱਥੇ ਕੰਮ ਨਹੀਂ ਦਵਿਆ ਤਾਂ ਜੋ ਤਾਮਿਲ ਨਾਲ ਬੀਤੀ ਹੈ ਉਹ ਜਿੰਨੀ ਗਿਣਤੀ ਦੇ ਵਿੱਚ ਆਮ ਲੋਕ ਮਾਰੇ ਗਏ ਉਹ ਸਾਨੂੰ ਵੇਖਣਾ ਬਣਦਾ ਗੱਲ ਨੂੰ। ਮੈਂ ਗੱਲ ਇੱਥੇ ਖੜ ਕੇ ਬੋਲਣ ਵਾਲੇ ਬੰਦਿਆਂ ਦੇ ਨੁਕਤੇ ਕਰ ਰਿਹਾ, ਜਿਹੜਾ ਰਾਜਨੀਤਿਕ ਜਾਂ ਸਮਾਜਿਕ ਅਧਿਐਨ ਹੈ ਕਿਸੇ ਵਰਤਾਰੇ ਦਾ, ਉਹਦਾ ਇੱਕ ਮੁੱਲ ਹੈ। ਕਿਉਂ? ਕਿਉਂਕਿ ਦੁਨੀਆ ਦਾ ਵੱਡਾ ਹਿੱਸਾ ਧਰਮ ਹੋ ਕੇ ਨਹੀਂ ਜੀਂਦਾ। ਧਰਮ ਉਹਨਾਂ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ, ਉਹਨਾਂ ਦੇ ਜੀਵਨ ਦੇ ਰਾਹ ਨੂੰ ਵੀ ਪ੍ਰਭਾਵਿਤ ਕਰਦਾ, ਪਰ ਜਿਸ ਵੇਲੇ ਵੀ ਉਹ ਟੁੱਟ ਜਾਂਦੇ ਨੇ ਤਾਂ ਉਹ ਜਿਹੜੇ ਬਹਿਣ 'ਚ ਬਹਿੰਦੇ ਨੇ ਉਹ ਬਹਿਣ ਦਾ ਇੱਕ ਆਪਣਾ ਮੁੱਲ ਹੈ। ਇੱਕ ਤਾਂ ਲੋਕ ਇਹ ਕਹਿੰਦੇ ਨੇ ਕਿ ਜਿਹੜੀ ਇਹ ਲੜਾਈ ਹੁੰਦੀ ਛਾਪਾਮਾਰੀ ਇਹਦੀ ਉਮਰ ਥੋੜ੍ਹੀ ਹੁੰਦੀ ਹੈ, ਦੂਜਾ ਬਾਕੀ ਗੱਲਾਂ ਤੈਅ ਕਰਦੀਆਂ ਨੇ ਵੀ ਉਹ ਇਲਾਕਾ ਕਿਹੋ ਜਿਹਾ। ਜਿਹੜੀ ਗੱਲ ਨੂੰ ਲੈ ਕੇ ਚੱਲੇ ਬੰਦੇ ਉਹ ਉਦੇਸ਼ ਕਿਹੋ ਜਿਹਾ। ਤਾਂ ਸਾਡੇ ਜਿਹੜੀ ਇੱਥੇ ਗੱਲ ਹੁੰਦੀ ਹੈ ਉਹਦੇ 'ਚ ਮੈਂ ਦੂਜਾ ਨੁਕਤਾ ਜਿਹੜਾ ਮੇਰਾ ਇਹ ਹੈ ਕਿ ਅਸੀਂ ਇਸ ਜੰਗ ਨੂੰ ਜੋ ਜੰਗ ਕਹਿੰਦੇ ਹਾਂ ਤਾਂ ਸਾਡੇ ਮਨ 'ਚ ਜੰਗ ਦਾ ਉਦੇਸ਼ ਕੀ ਹੈ? ਹਾਂ, ਸ਼ਹਾਦਤਾਂ ਬੰਦਿਆਂ ਦਿੱਤੀਆਂ ਤਾਂ ਉਹ ਕਾਹਦੀ ਖਾਤਰ ਦਿੱਤੀਆਂ ਨੇ? ਤਾਂ ਮੈਨੂੰ ਲੱਗਦਾ ਕਿ ਸਾਡੇ ਸਾਹਮਣੇ 2 ਗੱਲਾਂ ਬਹੁਤ ਸਾਫ਼ ਨੇ ਕਿ ਇਹ ਘਟਨਾਵਾਂ ਬਹੁਤੇ ਬੰਦੇ ਸ਼ਾਇਦ ਜਾਣਦੇ ਹੋਣਗੇ ਕਿ ਜਿਸ ਦਿਨ ਅਕਾਲੀ ਦਲ ਦੇ ਪ੍ਰਧਾਨ ਡਿਕਟੇਟਰ ਦਾ ਕਤਲ ਹੋਣਾ ਸੀ ਉਸ ਦਿਨ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਪਤਾ ਸੀ ਉਹਦੇ ਕਤਲ ਹੋ ਜਾਣ ਬਾਰੇ, ਜਿਹੜੀ ਕਿ ਇੱਕ ਗੁਪਤ ਗੱਲ ਸੀ। ਲਹਿਰ ਦੇ ਹਿਸਾਬ ਨਾਲ ਉਹ ਗੁਪਤ ਕੰਮ ਸੀ, ਪਰ ਫਿਰ ਵੀ ਪੰਜਾਬ ਵਿੱਚ ਬਹੁਤ ਲੋਕਾਂ ਨੂੰ ਪਤਾ ਸੀ। ਦੂਜੇ ਪਾਸੇ ਇਸੇ ਲਹਿਰ ਨੇ ਜਿਸ ਦਿਨ ਖਾਲਿਸਤਾਨ ਦਾ ਐਲਾਨ ਕਰਨਾ ਸੀ ਉਸ ਦਿਨ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਅੱਜ ਇਹਦਾ ਐਲਾਨ ਹੋਣਾ ਹੈ। ਇਹ ਦੋ ਗੱਲਾਂ ਸਾਨੂੰ ਦੱਸ ਸਕਦੀਆਂ ਨੇ ਕਿ ਇਹ ਜਿਹੜੀ ਜੰਗ ਸੀ ਇਹਦਾ ਰੂਪ ਕਿਸ ਕਿਸਮ ਦਾ ਸੀ। ਇੱਕ ਦੂਜਾ ਪੱਖ ਜਿਹੜਾ ਕਿ ਜੂਲੀਅਸ ਸੀਜ਼ਰ ਦਾ ਨਾਂ ਕਈ ਲੋਕਾਂ ਨੇ ਸੁਣਿਆ ਹੋਣਾ, ਬਹੁਤਿਆਂ ਨੂੰ ਉਹਦੇ ਰਾਹੀਂ ਪਤਾ ਹੈ, ਜਿਹੜਾ ਨਾਟਕ ਲਿਖੇ ਨੇ ਅੰਗਰੇਜ਼ ਨੇ, ਇੱਕ ਨੇ ਸ਼ੇਕਸਪੀਅਰ ਨੇ। ਤਾਂ ਸੀਜ਼ਰ ਦੇ ਮਸ਼ਹੂਰ ਹੋਣ ਦੀਆਂ ਦੋ ਵੱਡੀਆਂ ਵਜ੍ਹਾਵਾਂ ਸੀ। ਪਹਿਲੀ, ਜੰਗ ਲੜਨਾ। ਉਹ ਜ਼ਿੰਦਗੀ 'ਚ ਇਹੋ ਜਿਹੀਆਂ ਤਿੰਨ ਜੰਗਾਂ ਲੜਿਆ ਜਿਹੜੀਆਂ ਸਾਡੇ ਵਾਲੇ ਹਿਸਾਬ ਨਾਲ, ਦੁਨੀਆ ਦੇ ਹਿਸਾਬ ਨਾਲ ਮਹੱਤਵਪੂਰਨ ਬਹੁਤ ਸੀ। ਪਹਿਲਾ, ਉਹ ਗੁਲਾਮਾਂ ਦੇ ਖਿਲਾਫ ਲੜਿਆ, ਸਪਾਰਟਿਕਸ ਦੇ ਖਿਲਾਫ। ਉਹਨਾਂ ਨੇ ਰੋਮਨ ਸਮਰਾਜ ਨੂੰ ਹਿਲਾ ਕੇ ਰੱਖਤਾ ਸੀ, ਲੱਗਣ ਲੱਗ ਗਿਆ ਸੀ ਲੋਕਾਂ ਨੂੰ ਅੱਜ ਮਰੇ ਕਿ ਕੱਲ੍ਹ ਮਰੇ, ਕਿ ਜਿਹੜੇ ਗੁਲਾਮ ਨੇ ਉਹ ਜਿੱਤ ਜਾਣਗੇ। ਤਾਂ ਸੀਜ਼ਰ ਉਹਨਾਂ ਦੇ ਖਿਲਾਫ ਜਿਹਦੇ ਲੜਿਆ ਉਹਦੇ ਕੋਲ ਅੱਧੀ ਫੌਜ ਸੀ ਉਹਨਾਂ ਦੀ ਗਿਣਤੀ ਮੁਕਾਬਲੇ, ਉਹ ਜਿੱਤਿਆ। ਦੂਜਾ, ਰੋਮ ਦੇ ਲੋਕਾਂ ਦੇ ਮਨ ਦੇ ਉੱਤੇ ਭੈ ਸੀ ਗਾਲ ਲੋਕਾਂ ਦਾ, ਜਿਹੜੇ ਅੱਜ ਜਰਮਨ ਦੇ ਫਰਾਂਸ ਵਾਸੀ ਬਣਦੇ, ਜਿਹੜੇ ਉਹਨਾਂ ਨੇ ਆ ਕੇ ਰੋਮ ਸ਼ਹਿਰ ਨੂੰ ਫੂਕਤਾ ਸੀ ਕਿਸੇ ਵੇਲੇ, ਉਹ ਇੰਨੀ ਤਾਕਤ ਵਿੱਚ ਸੀਗੇ, ਅਤੇ ਜਿਹੜੇ ਰੋਮ ਦੇ ਲੋਕ ਸੀ ਉਹ ਡਰਦੇ ਸੀ ਉਹਨਾਂ ਤੋਂ। ਸੀਜ਼ਰ ਨੇ ਜਾ ਕੇ ਉਹਨਾਂ ਇਲਾਕਿਆਂ ਜਾ ਕੇ ਉਹਨਾਂ ਲੋਕਾਂ ਨੂੰ ਹਰਾਇਆ, ਔਰ ਹਰਾ ਵੀ ਉਸ ਤਰੀਕੇ ਨਾਲ ਬਹੁਤ ਕੁੱਟ ਕੇ। ਉਹਦੇ ਕੋਲ 60,000 ਫੌਜ ਸੀ, ਉਹ 2.5 ਲੱਖ ਦੇ ਕਰੀਬ ਸੀਗੇ। ਤੀਜਾ, ਜਦੋਂ ਉਹ ਲੜਿਆ ਤਖ਼ਤ ਵਾਸਤੇ ਉਹਦੇ ਵੀ ਉਹਦੇ ਕੋਲ ਜਿਹੜੇ ਤਖ਼ਤ ਦੇ ਕਾਬਜ਼ ਸੀਗੇ ਉਹਨਾਂ ਨੂੰ ਅੱਧੀ ਫੌਜ ਸੀ। ਪਰ ਇਹ ਸੀਜ਼ਰ ਦੀ ਮਹੱਤਤਾ ਦਾ ਇੱਕ ਪੱਖ ਹੈ। ਦੂਜਾ ਪੱਖ ਉਹਦਾ ਇਹ ਸੀ ਕਿ ਜਿਹੜੇ ਉਹ ਰਾਜਨੀਤਿਕ ਤੌਰ 'ਤੇ ਕੰਮ ਕਰਕੇ ਗਿਆ, ਜਿਹੜੇ ਅੱਜ ਸਾਡੇ ਸਾਹਮਣੇ ਨੇ, ਕਿ ਉਹਨੇ ਜਦੋਂ ਕਾਲ ਪਿਆ ਤਾਂ ਉਹਨੇ ਰਾਸ਼ਨ ਪ੍ਰਬੰਧ ਲੋਕਾਂ ਦੇ ਵਿੱਚ, ਲੋਕਾਂ ਨੂੰ ਅਨਾਜ ਵੰਡਣ ਦਾ ਇੱਕ ਸਰਕਾਰੀ ਪ੍ਰਬੰਧ ਬਣਾਇਆ, ਜਿਹਦੇ ਕਰਕੇ ਦੁਨੀਆ ਉਹਨੂੰ ਯਾਦ ਕਰਦੀ ਹੈ। ਦੂਜਾ, ਉਹਨੇ ਉੱਥੋਂ ਦੀ ਸਰਕਾਰ ਦੇ ਲਈ ਜਿਹੜਾ, ਜਿਹਨੂੰ ਆਪਾਂ ਕੈਲੰਡਰ ਕਹਿੰਦੇ ਹਾਂ, ਸਮੇਂ ਦੀ ਮਿਣਤੀ ਦਾ ਮਾਪਦੰਡ ਲੈ ਕੇ ਆਉਂਦਾ ਕਿ ਜਿੰਨਾ ਚਿਰ ਕੋਈ ਰਾਜ ਪ੍ਰਬੰਧ ਕੁਦਰਤ ਦੇ ਨਾਲ ਨਹੀਂ ਜੁੜਦਾ ਉਹ ਨਹੀਂ ਚੱਲਦਾ। ਤੀਜਾ, ਜਿਹੜਾ ਸਭ ਤੋਂ ਅਹਿਮ ਸੀ, ਉਹ ਜਿੱਤੇ ਹੋਏ ਇਲਾਕਿਆਂ ਦੇ ਲੋਕਾਂ ਨੂੰ ਨਾਗਰਿਕਤਾ ਦਾ ਹੱਕ ਲੈ ਕੇ ਆਇਆ ਕਿ ਜਿਹੜੇ ਇਲਾਕੇ ਅਸੀਂ ਜਿੱਤ ਲਏ ਨੇ ਉਹ ਸਾਡੇ ਗੁਲਾਮ ਨਹੀਂ ਹੋਣੇ ਚਾਹੀਦੇ, ਉਹ ਸਾਡੇ ਨਾਗਰਿਕ ਹੋਣੇ ਚਾਹੀਦੇ ਨੇ, ਨਹੀਂ ਤਾਂ ਕੱਲ੍ਹ ਨੂੰ ਫਿਰ ਅਸੀਂ ਕਿਸੇ ਬਗਾਵਤ ਦਾ ਮੂੰਹ ਵੇਖਾਂਗੇ। ਤਾਂ ਇਸ ਪੱਖ ਤੋਂ ਜਿਹੜੀ ਉਹ ਰਾਜਨੀਤਿਕ ਪੱਖ ਲੈ ਕੇ ਆਇਆ, ਬੇਸ਼ੱਕ ਉਹ ਜਿੱਤ ਕੇ ਲੈ ਕੇ ਆਇਆ, ਤਾਂ ਸਾਡੇ ਸਾਹਮਣੇ ਇਹ ਸਵਾਲ ਹੈ ਕਿ ਅਸੀਂ ਸਮਾਜਿਕ ਨਿਆਂ ਦੀ ਇੱਕ ਜਿਹੜੀ ਪਰਤ ਸਾਹਮਣੇ ਲੈ ਕੇ ਆਉਂਦੀ, ਪਰ ਉਹ ਸਾਡੀ ਸਥਾਪਿਤ ਨਹੀਂ ਹੋਈ। ਨਾ ਸਿਰਫ ਸਮਾਜਿਕ ਰੂਪ 'ਚ ਹੋਈ, ਸਗੋਂ ਅਕਾਦਮਿਕਤਾ ਦੇ ਰੂਪ ਦੇ ਵਿੱਚ ਸਾਡੀ ਰਾਜਨੀਤਿਕ ਜਿਹੜੀ ਸਮਝ ਵਜੋਂ ਪੇਸ਼ਕਾਰੀ ਸੀ ਉਹ ਨਹੀਂ ਆਈ। ਇੱਕ ਤਾਂ ਇਹ ਕਿ ਅਸੀਂ ਧਰਮ ਨਾਲ ਟੁੱਟ ਗਏ ਹਾਂ, ਉਹ ਮੁਹਾਵਰਾ, ਉਹ ਗੱਲ ਸਾਰੀ ਧਰਮ ਦੇ ਪੱਖ ਤੋਂ ਸਮਝਣ ਦੀ ਹੈ, ਪਰ ਜਿੰਨੀ ਅਸੀਂ ਲਿਖਤ ਲਿਖੀ ਹੈ ਪਿਛਲੇ 35 ਸਾਲਾਂ 'ਚ, ਜਿੰਨਾ ਸਾਡੇ ਬੰਦਿਆਂ ਨੇ ਬੋਲਿਆ ਮੇਰੇ ਸਮੇਤ, ਉਹਦਾ 90-95% ਹਿੱਸਾ ਰਾਜਨੀਤਿਕ ਕਿਸਮ ਦਾ ਹੈ। ਉਹਦੀ ਗਾਂ ਇੱਕ ਜਿਹੜੀ ਕਿਸਮ ਹੋਰ ਹੈ ਜਿਹੜੀ ਸਾਡੇ ਵਿਚਾਰਨ ਦੀ ਹੈ, ਉਹ ਕਿਸਮ ਹੈ ਪ੍ਰਚਾਰ ਨਵਾਂ। ਜਿਹੜੀ ਸਮਾਜਿਕ ਰਾਜਨੀਤਿਕ ਸਮਝ ਹੁੰਦੀ ਹੈ ਉਹ ਦੋ ਕਿਸਮ ਦੀ ਹੁੰਦੀ ਹੈ, ਇੱਕ ਸਿਧਾਂਤ ਪੈਦਾ ਕਰਨਾ, ਸਿਧਾਂਤ ਘੜਨਾ, ਸਿਧਾਂਤ ਦੀ ਵਿਆਖਿਆ ਮੁੜ ਨਵੀਂ ਪੈਦਾ ਕਰਨੀ। ਇੱਕ ਹੁੰਦੀ ਹੈ ਕਿ ਜੋ ਵਾਪਰ ਗਿਆ ਉਹਨੂੰ ਪੇਸ਼ ਕਰਨਾ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਸਾਡੇ ਨਾਲ ਧੱਕਾ ਹੋਇਆ ਜਾਂ ਸਾਡੇ 'ਤੇ ਜ਼ੁਲਮ ਹੋਇਆ, ਕੀ ਹੈ, ਇੱਦਾਂ ਹੀ ਹੁੰਦਾ ਨਾ। ਸਾਡੇ ਵੱਡੇ ਹਿੱਸੇ ਦੇ ਮਨ 'ਚ ਹਜੇ ਵੀ ਸ਼ਬਦ ਹਮਲਾ ਹੈ ਕਿ ਹਮਲਾ ਹੋਇਆ ਦਰਬਾਰ ਸਾਹਿਬ 'ਤੇ। ਤਾਂ ਇਹ ਸ਼ਬਦ ਜਿਹੜਾ ਮੈਂ ਕਹਿੰਦਾ ਵੀ ਇਹ ਕੀ ਦੱਸ ਪਾਉਂਦਾ, ਸਾਡੀ ਜਿਹੜੀ ਸਮਝ ਬਣੀ ਹੈ ਉਹਦੇ 'ਚ ਪ੍ਰਚਾਰ ਕਰਨ, ਪ੍ਰਚਾਰ ਸੁਣਨ ਤੱਕ ਦਾ ਘੇਰਾ, ਉਹ ਗਾਹਾਂ 'ਤੇ ਕਿਤੇ ਨਹੀਂ ਜਾ ਰਿਹਾ। ਜਿਹੜਾ ਅਗਲਾ ਨੁਕਤਾ ਸੀ ਮੇਰਾ ਉਹ ਮੇਖਾ ਜਿਨ੍ਹਾਂ ਨੇ ਹਿੰਸਾ ਵਾਲਾ ਕਹਿ ਦਿੱਤਾ ਵੀਰ ਨੇ, ਇਸ ਕਰਕੇ ਮੈਂ ਆਪਣੀ ਗੱਲ ਜਿਹੜੀ ਉਹ ਪ੍ਰਚਾਰ 'ਤੇ ਰੱਖ ਰਿਹਾ ਦੁਬਾਰੇ ਤੋਂ। ਤਾਂ ਜਦੋਂ ਅਸੀਂ ਜੰਗ ਕਹਿੰਦੇ ਹਾਂ ਤਾਂ ਇਹਦੇ ਬਾਬਤ ਮੈਨੂੰ ਪਿੱਛੇ ਜਿਹੜਾ ਸਭ ਤੋਂ ਮਸ਼ਹੂਰ ਬੰਦਾ ਦੁਨੀਆ ਦੇ ਵਿੱਚ ਛਾਪਾਮਾਰ ਜੰਗ ਲਈ ਉਸਾਮਾ ਬਿਨ ਲਾਦਿਨ, ਉਹਦੀ ਇੱਕ ਚਿੱਠੀ ਦਾ ਜ਼ਿਕਰ ਹੈ ਜਿਹੜਾ ਮੈਂ ਪਹਿਲਾਂ ਵੀ ਇੱਕ ਦਫ਼ਾ ਕੀਤਾ ਕਿ ਉਹਨੇ 97-98 'ਚ ਦੂਜੇ ਬੰਦੇ ਨੂੰ ਜਿਹੜਾ ਧਾਰਮਿਕ ਮੁਖੀ ਸੀ ਮੁੱਲਾ ਉਮਰ, ਉਹਨੂੰ ਕਿਹਾ ਕਿ ਹੁਣ ਦੇ ਜ਼ਮਾਨੇ 'ਚ ਜੰਗ 'ਚ 90% ਦੇ ਕਰੀਬ ਹਿੱਸਾ ਪ੍ਰਚਾਰ ਦਾ ਹੈ, ਹਥਿਆਰ ਤਾਂ 10 ਪੈਸੇ ਕਮਾਉਂਦੇ ਨੇ। ਤਾਂ ਉਸ ਪੱਖ ਤੋਂ ਜਿਹੜੀ ਅਸੀਂ ਜੰਗ ਕਹਿ ਰਹੇ ਹਾਂ, ਅਸੀਂ 10% ਦੀ ਗੱਲ ਕਰ ਰਹੇ ਹਾਂ, ਜਿਹੜੀ 90% ਗੱਲ ਹੈ ਉਹਦੀ ਬਾਬਤ ਸਾਡੀ ਜਿਹੜੀ ਸਮਝ ਹੈ, ਪਕੜ ਹੈ, ਪਹੁੰਚ ਹੈ, ਉਹ ਸਾਡਾ ਅੱਜ ਮਸਲਾ ਜ਼ਿਆਦਾ ਹੈ। ਕਿਉਂਕਿ ਨਹੀਂ ਤਾਂ ਉਹਦੀ ਜਿਹੜੀ ਮਹੱਤਤਾ ਹੈ ਉਹ ਧਾਰਮਿਕ ਰੂਪ 'ਤੇ ਇੱਕ ਤਾਂ ਸਥਾਪਿਤ ਰਹੇਗੀ, ਧਰਮ ਨੂੰ ਮਨੁੱਖਾਂ ਦੇ ਪ੍ਰਚਾਰ ਦੀ ਲੋੜ ਨਹੀਂ ਪੈਂਦੀ, ਉਹ ਖੁਦ ਬਖੁਦ ਨਾਲ ਚੱਲਦਾ ਰਹਿੰਦਾ। ਲੋੜ ਪੈਂਦੀ ਹੈ ਰਾਜਨੀਤਿਕ ਪ੍ਰਬੰਧਾਂ ਨੂੰ, ਰਾਜਨੀਤਿਕ ਸਿਧਾਂਤਾਂ ਨੂੰ ਨਵਿਆਉਣ ਦੀ, ਪਕਿਆਉਣ ਦੀ। ਤਾਂ ਉਸ ਪੱਖ ਤੋਂ ਜਿਹੜੀ ਮੈਂ ਇੱਕ ਹੋਰ ਮਿਸਾਲ ਇਹਦੇ 'ਚ ਬੜੀ ਢੁਕਵੀਂ ਨਹੀਂ ਹੈ ਪਰ ਊਂ ਦੱਸਦਾ ਮੈਂ ਇਹਦੇ 'ਚ ਕਿ ਅਸੀਂ ਦੋ ਤਰੀਕਿਆਂ ਨਾਲ ਗੱਲ ਕਰਦੇ ਹਾਂ, ਇੱਕ ਦੁਸ਼ਮਣਾਂ ਨੇ ਹਮਲਾ ਕੀਤਾ, ਇੱਕ ਜ਼ਾਲਮਾਂ ਨੇ। ਇਹਨਾਂ 'ਚ ਥੋੜ੍ਹਾ ਫਰਕ ਕਰਨਾ ਹੁੰਦਾ ਜਾਂ ਹੋ ਜਾਂਦਾ, ਸਾਫ਼ ਹੈ ਬਹੁਤ। ਦੁਸ਼ਮਣ ਨਾਲ ਤੁਹਾਨੂੰ ਉਹਦੀ ਲੜਨਾ ਪੈਂਦਾ ਜਦੋਂ ਉਹ ਜਿਹੜੇ ਤੁਹਾਡੇ ਉਹਦੇ ਵਿਚਾਲੇ ਕੋਈ ਕਾਰਨ ਹੈ ਦੁਸ਼ਮਣੀ ਦਾ, ਉਹ ਖੜ੍ਹਾ ਹੁੰਦਾ ਦੁਬਾਰੇ ਤੋਂ, ਤਾਂ ਲੜਦੇ ਹਾਂ ਅਸੀਂ। ਅਤੇ ਜਿਹੜਾ ਜ਼ਾਲਮ ਹੈ ਉਹਦੇ ਨਾਲ ਸਾਨੂੰ ਉੱਦਾਂ ਵੀ ਲੜਨਾ ਪੈ ਜਾਂਦਾ ਸਾਡੀ ਹੱਦ ਤੋਂ ਬਾਹਰ ਵੀ ਜੇ ਕੋਈ ਕੰਮ ਕਰ ਰਿਹਾ ਹੋਵੇ। ਜਿਵੇਂ ਸਿੱਖਾਂ ਨੇ 18ਵੀਂ ਸਦੀ 'ਚ ਕਈ ਇਹੋ ਜਿਹੀਆਂ ਗੱਲਾਂ ਕੀਤੀਆਂ, ਜਿਵੇਂ ਕਸੂਰ ਦੀ ਬ੍ਰਾਹਮਣੀ ਛਡਾਉਣ ਜਾਣਾ, ਉਹ ਸਿੱਖਾਂ ਦੇ ਘੇਰੇ ਤੋਂ ਬਾਹਰ ਦੀ ਗੱਲ ਸੀ ਪਰ ਉਹ ਜ਼ਾਲਮ ਖਿਲਾਫ਼ ਸੀ, ਉਹ ਉਹਨਾਂ ਨੂੰ ਕਰਨੀ ਪਈ। ਤਾਂ ਜਦੋਂ ਅਸੀਂ ਜ਼ਾਲਮ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਸਮਝਦਾ ਕਿ ਸਾਨੂੰ ਕੁਝ ਗੱਲਾਂ ਸਾਫ਼ ਕਰਨੀਆਂ ਚਾਹੀਦੀਆਂ ਨੇ। ਮਿਸਾਲ ਵਜੋਂ, ਪਹਿਲਾ ਪੜਾਅ ਸਾਡੇ 'ਤੇ ਜ਼ਾਲਮ ਵਜੋਂ ਮੁਗਲਾਂ ਦਾ, ਦੂਜਾ ਅੰਗਰੇਜ਼ਾਂ ਦਾ, ਤੀਜਾ ਬ੍ਰਾਹਮਣਵਾਦੀ ਸਰਕਾਰ ਦਾ। ਤਾਂ ਦੁਸ਼ਮਣ ਵਜੋਂ ਪ੍ਰਭਾਸ਼ਿਤ ਕਰਨ ਵੇਲੇ ਜਿਹੜੇ ਜ਼ਾਲਮ ਦੀ ਖਾਸੀਅਤ ਹੈ ਹਕੂਮਤ ਵਜੋਂ, ਉਹਨੂੰ ਉਹਦੇ ਵਿੱਚ ਮਿਲਾਉਣਾ ਕਈ ਵਾਰੀ ਨੁਕਸਾਨ ਕਰਦਾ ਸਮਝਣ ਦੇ ਵਿੱਚ। ਜਿੱਦਾਂ ਜਿਹੜਾ ਮੈਂ ਦੇਖਿਆ ਕਿ ਅਸੀਂ ਜਦੋਂ ਅੱਜ ਗੱਲ ਕਰਦੇ ਹਾਂ ਇੱਕ ਖਾਸ ਵਰਗ ਨੂੰ ਆਧਾਰ ਬਣਾ ਕੇ, ਜਿਵੇਂ ਅੱਜ RSS ਦੀ ਗੱਲ ਕਰਦੇ ਹਾਂ, ਤਾਂ ਅਸੀਂ ਜਿਹੜੀ ਉਹਦੀ ਫਿਤਰਤ ਮੰਨ ਰਹੇ ਹਾਂ ਅਸਲ 'ਚ ਉਹ ਹਕੂਮਤ ਦੀ ਮੰਨ ਰਹੇ ਹਾਂ। ਜਿੱਥੇ ਵੀ ਕੋਈ ਹਕੂਮਤ ਹੈ ਉਹ ਦੂਜੀ ਧਿਰ ਨਾਲ ਕੀ ਕਰਦੀ ਹੈ, ਉਹਨਾਂ ਨੂੰ ਅਸਿਮੀਲੇਟ ਵੀ ਕਰਦੀ ਹੈ, ਅਲੀਮੀਨੇਟ ਵੀ ਕਰਦੀ ਹੈ, ਹਿਊਮੀਲੇਟ ਵੀ ਕਰਦੀ ਹੈ। ਇਹ ਸਾਰੇ ਕੰਮ ਸਾਰੀਆਂ ਹਕੂਮਤਾਂ ਸਭ ਨਾਲ ਕਰਦੀਆਂ ਨੇ। ਵੀ ਅਸੀਂ ਹੁਣ ਤੁਸੀਂ ਦੇਖੋ ਇਸ ਇਸ ਢਾਂਚੇ ਦੇ ਅੰਦਰ ਜਿੰਨਾ ਵੀ ਇਸਲਾਮ ਫੈਲਿਆ ਹੋਇਆ ਉਹ ਬਹੁਤਾ ਕਿਸ ਰੂਪ 'ਚ ਫੈਲਿਆ, ਲੋਕਾਂ ਨੂੰ ਇਸਲਾਮ ਪ੍ਰਵਾਨ ਕਰਾ ਕੇ ਫੈਲਿਆ ਹੋਇਆ। ਦੂਜਾ, ਸਾਡੇ ਕੋਲ ਇਤਿਹਾਸ ਦੇ ਵਿੱਚ ਵਾਰ ਵਾਰ ਗਵਾਹੀਆਂ ਨੇ ਕਿ ਬੰਦਾ ਸਿੰਘ ਬਹਾਦਰ ਦੇ ਕਾਫਲੇ 'ਚ ਇੱਕ ਬੱਚਾ ਉਹੀ ਫੜਿਆ ਜਾਂਦਾ, ਉਹਨੂੰ ਕਹਿੰਦੇ ਆ ਵੀ ਤੂੰ ਮੁਸਲਮਾਨ ਬਣਨਾ ਮੰਨ ਜਾ, ਅਸੀਂ ਕੱਲ੍ਹ ਨੂੰ ਤੇਰਾ ਵਿਆਹ ਹੈ, ਤੈਨੂੰ ਛੱਡ ਦਿਆਂਗੇ, ਉਹ ਨਹੀਂ ਮੰਨਦਾ। ਜਾਂ ਸਾਡੇ ਬੜੇ ਬੰਦਿਆਂ ਨੂੰ ਜਿਹੜਾ ਮਤਲਬ ਸਾਡੇ ਬੰਦਿਆਂ ਨੂੰ ਨਹੀਂ, ਮਤਲਬ ਕਹਿੰਦਾ ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਨੂੰ ਲਾਲਚ ਦਿੱਤਾ ਗਿਆ, ਖਾਸ ਕਰਕੇ ਡੋਲੇ ਦੇਣ ਦਾ, ਵੀ ਤੁਸੀਂ ਇਸਲਾਮ ਕਬੂਲੋ ਤੁਹਾਨੂੰ ਡੋਲਾ ਮਿਲੇਗਾ। ਮੇਰੇ ਖਿਆਲ 'ਚ ਇੰਨੀ ਵੱਡੀ ਜਿਹੜੀ ਦੁਨਿਆਵੀ ਲਾਲਚਾ ਦਾ ਜਿਹੜਾ ਡੋਲਾ ਹੈ ਉਹ ਹੋਰ ਕੋਈ ਵੀ ਹਕੂਮਤ ਨਹੀਂ ਦਿੰਦੀ ਜਿੰਨੀ ਇਸਲਾਮ ਵਾਲੀ ਦਿੰਦੀ ਸੀ, ਅੱਜ ਵਾਲੀ ਨਹੀਂ ਦਿੰਦੇ ਇੰਨੀ। ਵੀ ਇੱਕ ਤਾਂ ਦੁਸ਼ਮਣ ਅਤੇ ਜ਼ਾਲਮ ਹਕੂਮਤ ਦਾ ਫਰਕ ਕਰਨਾ ਬਣਦਾ ਜਦੋਂ ਅਸੀਂ ਰਾਜਨੀਤਿਕ ਸਮਝ ਦੀ ਜਾਂ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਹਾਂ। ਦੂਜਾ, ਜੋ ਸਾਡੇ ਨਾਲ ਵਾਪਰਿਆ ਉਹ ਦੁਨੀਆ 'ਚ ਹੋਰ ਥਾਵਾਂ 'ਤੇ ਵੀ ਵਾਪਰਿਆ, ਸਾਨੂੰ ਉਹਦੇ ਨਾਲ ਮਿਲਾ ਕੇ ਦੇਖਣ 'ਚ ਸਾਡੀ ਰਾਜਨੀਤਿਕ ਅਤੇ ਸਮਾਜਿਕ ਸਮਝ ਨਿਖਰਦੀ ਹੈ। ਤੀਜਾ, ਕਿ ਜੰਗ ਬਾਰੇ ਜਿਹੜੀ ਸਾਡੀ ਸਮਝ ਹੈ ਉਹ ਇਕੱਲੇ ਜਿਹੜੇ ਸਾਡੇ ਬੰਦੇ 84 ਵੇਲੇ ਸ਼ਹੀਦ ਹੋ ਗਏ ਉਹਦੇ ਤੋਂ ਨਹੀਂ ਬਣਨੀ ਚਾਹੀਦੀ।
ਜਦੋਂ ਤੋਂ ਸਾਡਾ ਇਤਿਹਾਸ ਤੁਰਿਆ ਉਦੋਂ ਤੋਂ ਬਣਨੀ ਚਾਹੀਦੀ। ਇੱਕ ਦੂਜਾ, ਦੁਨੀਆ 'ਚ ਬਾਕੀ ਥਾਵਾਂ 'ਤੇ ਲੋਕਾਂ ਨੇ ਵੀ ਜੰਗ ਲੜੀ ਹੈ, ਖਾਸ ਕਰਕੇ ਜਿਵੇਂ ਅਸੀਂ ਲੜੀ ਹੈ ਹੋਰਾਂ ਨੇ ਵੀ ਲੜੀ ਹੈ, ਸ਼ਹਾਦਤ ਦੀ ਪਰੰਪਰਾ ਹੋਰਾਂ ਥਾਵਾਂ 'ਤੇ ਵੀ ਹੈ। ਉਹਨਾਂ ਨੂੰ ਜਾਣਨਾ ਸਾਨੂੰ ਬਹੁਤ ਸਹਾਇਤਾ ਕਰਦਾ। ਈਸਾਈਅਤ ਦੇ ਰੋਮਨ ਸਾਮਰਾਜ ਨਾਲ ਮਿਲਣ ਤੋਂ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨੇ ਈਸਾਈ ਸ਼ਹੀਦ ਹੋਏ ਨੇ, ਹਜ਼ਾਰਾਂ ਦੀ ਗਿਣਤੀ 'ਚ ਨੇ। ਜਾਂ ਯਹੂਦੀਆਂ ਦੀ ਪਰੰਪਰਾ ਦੇਖੋ ਵੀ ਉਹ ਕਿੰਨੀਆਂ ਸਦੀਆਂ ਸ਼ਹਾਦਤ ਦੇ ਦੌਰ 'ਚ, ਜਿੰਨੇ ਸਾਡੇ ਸਾਲ ਲੰਘੇ ਨੇ ਉਹਨਾਂ ਦੀ ਮੇਰੇ ਸਦੀਆਂ ਲੰਘੀਆਂ ਹੋਣੀਆਂ। ਉਹ ਸਾਨੂੰ ਮਦਦ ਕਰਦੀ ਹੈ ਇਸ ਗੱਲ ਨੂੰ ਜਾਣਨ ਦੇ ਵਿੱਚ। ਇੱਕ ਗੱਲ ਜਿਹੜੀ ਆਖਰੀ ਹੈ ਕਿ ਜੰਗ ਦੇ ਬਾਰੇ 'ਚ ਜਿਹੜੇ ਵਿਦਵਾਨ ਹੋਏ ਨੇ ਬਹੁਤ ਘੱਟ ਮਿਲਦੇ ਸਾਨੂੰ। ਇੱਕ ਚੀਨ ਵਾਲਾ ਪਹਿਲਾ ਬੰਦਾ ਜਿਹੜਾ ਲੱਭਦਾ ਹੈ ਸੁੰਜੂ, ਉਹ ਕਹਿੰਦਾ ਕਿ ਜੰਗ ਦੀ ਜਿੱਤ ਹਾਰ ਦਾ ਫੈਸਲਾ ਪੰਜ ਕਾਰਨ ਕਰਦੇ ਨੇ। ਉਹ ਜਿਹੜਾ ਪਹਿਲਾ ਅਤੇ ਆਖਰੀ ਕਾਰਨ ਹੈ, ਉਹ ਪਹਿਲਾ ਕਾਰਨ ਉਹਦਾ ਕੀ ਗਿਣਦਾ, ਉਹ ਹੈ ਕਿ ਨੈਤਿਕ ਮਾਨਤਾ ਉਹਦੀ, ਕਿ ਜਿਹੜੀ ਜੰਗ ਲੜਨੀ ਹੈ ਤੁਸੀਂ ਉਹਦੇ ਨੈਤਿਕ ਹੱਕਦਾਰ ਹੋਵੋ, ਤੁਹਾਡੇ ਅੰਦਰੋਂ ਤੁਹਾਡੇ ਸਮਾਜ ਦੇ ਅੰਦਰੋਂ ਉਹਦੀ ਮਾਨਤਾ ਹੋਣੀ ਚਾਹੀਦੀ ਹੈ। ਇਹੀ ਗੱਲ ਜਿਹੜੇ ਬੰਦੇ ਗਰੀਲਾ ਵਾਰਾਂ ਦਾ ਇਤਿਹਾਸ ਨਿਚੋੜ ਕੱਢਦੇ ਨੇ, ਉਹ ਕਹਿੰਦੇ ਨੇ ਕਿ ਕਿਸੇ ਵਰਤਾਰੇ ਦਾ ਉੱਠਣ ਦਾ ਕਾਰਨ ਕੋਈ ਵੀ ਹੋ ਸਕਦਾ, ਪਰ ਉਹਦੇ ਚੱਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨੂੰ ਲੋਕਾਂ ਦੀ ਨੈਤਿਕ ਪ੍ਰਵਾਨਗੀ ਹੋਣੀ ਚਾਹੀਦੀ ਹੈ। ਪੰਜਵਾਂ ਕਾਰਨ ਜਿਹੜਾ ਉਹਨੇ ਗਿਣਿਆ ਹੋਇਆ ਇੱਥੇ ਆਪਣੀ ਉਹੀ ਰੋਲ ਹੈ, ਉਹ ਹੈ ਉਹਦਾ ਤਰੀਕਾ ਅਤੇ ਜਾਬਤਾ, ਕਿ ਕੋਈ ਜੰਗ ਨੂੰ ਲੜਦਾ ਕਿਹੜੀ ਵਿੱਧ ਹੈ ਅਤੇ ਉਹਦਾ ਆਪਣੇ ਪ੍ਰਬੰਧ ਦੇ ਉੱਤੇ ਆਪਣੇ ਲੋਕਾਂ ਦੇ ਉੱਪਰ ਜਾਬਤਾ ਕਿੰਨਾ। ਅਤੇ ਉਹ ਜੰਗ ਬਾਰੇ ਕਹਿੰਦਾ ਕਿ ਇੱਕ ਜੰਗ ਕੀ ਹੈ, ਉਹ ਕਹਿੰਦਾ ਜੰਗ ਇੱਕ ਧੋਖਾ ਹੈ, ਡਿਸੈਪਸ਼ਨ ਹੈ, ਕਿ ਤੁਸੀਂ ਉਸ ਕਿਸਮ ਨਾਲ ਉਸ ਥਾਂ 'ਤੇ ਉਸ ਵੇਲੇ ਪ੍ਰਗਟ ਹੋਣਾ ਜਿੱਥੇ ਦੂਜਾ ਸੋਚ ਨਹੀਂ ਰਿਹਾ। ਜਿੱਦਾਂ ਆਪਾਂ ਅਸੀਂ ਕਹਿੰਦੇ ਹਾਂ ਵੀ ਜਦੋਂ ਉਹਦੀ ਫੌਜ ਆਈ ਜਿਹੜੀ ਬਰਾੜ ਦੀ ਅਗਵਾਈ ਸੀ, ਤਾਂ ਉਹ ਹੈਰਾਨ ਹੋ ਗਏ ਵੀ ਇੰਨੀ ਗੋਲੇਬਾਰੀ ਕਿੱਥੋਂ ਹੋ ਰਹੀ ਹੈ ਨਾ। ਇਹ ਜੰਗ ਦਾ ਬੁਨਿਆਦੀ ਹਿੱਸਾ ਹੈ ਕਿ ਤੁਸੀਂ ਦੂਜੀ ਧਿਰ ਨੂੰ ਜੇ ਹੈਰਾਨੀ 'ਚ ਨਹੀਂ ਪਾ ਸਕਦੇ ਫਿਰ ਤੁਸੀਂ ਜਿੱਤ ਨਹੀਂ ਸਕਦੇ। ਅਗਲਾ ਹਿੱਸਾ ਹੈ ਕਿ ਦੂਜੇ ਨੂੰ ਚੜਾ ਦੇਣਾ, ਡਰਾ ਦੇਣਾ। ਜੇ ਤੁਸੀਂ ਡਰ ਪੈਦਾ ਨਹੀਂ ਕਰ ਸਕਦੇ, ਬੰਦੇ ਨੂੰ ਖਿਜਾ ਨਹੀਂ ਸਕਦੇ, ਤੁਸੀਂ ਫਿਰ ਵੀ ਜੰਗ ਨਹੀਂ ਜਿੱਤ ਸਕਦੇ। ਅਤੇ ਜਦੋਂ ਅਸੀਂ ਇੱਥੋਂ ਬੋਲਦੇ ਹਾਂ ਤਾਂ ਮੈਨੂੰ ਲੱਗਦਾ ਕਿ ਘੱਟੋ ਘੱਟ ਜਿੰਨਾ ਕੁ ਮੈਂ ਸੁਣਿਆ, ਸਾਡੀ ਖਿਜ, ਡਰ ਇਹ ਗੱਲ ਕਰਦਿਆਂ ਪ੍ਰਗਟ ਹੁੰਦਾ ਇੰਨੇ ਸਾਲਾਂ ਬਾਅਦ ਵੀ। ਤਾਂ ਜੰਗ ਕੋਈ ਮੁੱਕ ਨਹੀਂ ਗਈ ਹੈ, ਜੰਗ ਚੱਲ ਰਹੀ ਹੈ। ਜਿਹੜੀ ਆਮ ਅਰਥਾਂ ਵਾਲੀ ਜੰਗ ਹੈ, ਜਿਹਦੇ 'ਚ ਹਥਿਆਰ, ਲਹੂ ਅਤੇ ਮੌਤ ਸ਼ਾਮਿਲ ਹੈ ਸਿੱਧੇ ਰੂਪ 'ਚ, ਸਾਨੂੰ ਉਹ ਮੁੱਕ ਹੀ ਲੱਗਦੀ ਹੈ। ਲਹਿਰ ਦੇ ਬਾਰੇ 'ਚ ਜਿਹੜੀ ਅਸੀਂ ਗੱਲ ਕਰਦੇ ਹਾਂ, ਮੇਰੇ ਸਾਹਮਣੇ ਜਿਹੜੀ ਸਮਝ ਹੈ ਉਹ ਇਹ ਕਿ ਅਸੀਂ ਇਹਦੇ ਤਿੰਨ ਹਿੱਸੇ ਕਰ ਸਕਦੇ। ਇੱਕ ਜਿਹੜੀ ਆਪਣੇ ਆਪ 'ਚ ਪੂਰੀ ਜੰਗ ਹੈ ਉਹ ਦਰਬਾਰ ਸਾਹਿਬ ਵਾਲੀ, ਅਕਾਲ ਤਖਤ ਸਾਹਿਬ ਦੀ ਹੈ। ਜਿਹੜਾ ਉਦੋਂ ਪਹਿਲਾਂ ਅਤੇ ਪਿੱਛੋਂ ਦਾ ਛਾਪਾਮਾਰ ਲੜਾਈ ਹੈ ਉਹ ਹੋਰ ਲੜਾਈ ਹੈ। ਇਹ ਛਾਪਾਮਾਰ ਦੇ ਖਾਤਮੇ ਤੋਂ ਬਾਅਦ ਜਿਹੜੀ ਹੁਣ ਚੱਲਦੀ ਹੈ ਇਹ ਹੋਰ ਲੜਾਈ ਹੈ। ਇਸ ਜੰਗ ਦਾ ਜਾਂ ਇਹ ਜੰਗ ਦਾ ਇਹ ਦੌਰ, ਇਹ ਪੜਾਅ ਵੱਖਰਾ, ਪਹਿਲੇ ਦੋ ਪੜਾਅ ਵੱਖਰੇ ਸਨ। ਸਾਰਿਆਂ ਨੂੰ ਰਲਾ ਕੇ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਕਈ ਵਾਰੀ ਭਾਵਕਤਾ ਅਧੀਨ ਇੱਧਰਲੇ ਖਾਨੇ 'ਚੋਂ ਉੱਧਰਲੇ ਖਾਨੇ 'ਚ, ਧਰਮ 'ਚੋਂ ਰਾਜਨੀਤੀ 'ਚ, ਰਾਜਨੀਤੀ 'ਚੋਂ ਪ੍ਰਚਾਰ 'ਚ ਅਸੀਂ ਛਾਲਾਂ ਮਾਰ ਜਾਂਦੇ ਹਾਂ। ਉਹਦੇ ਨਾਲ ਇੱਕ ਵਧੀਆ ਅਧਿਐਨ ਜਾਂ ਵਧੀਆ ਸਮਝ ਨਹੀਂ ਬਣਦੀ, ਸਾਡੀ ਭਾਵਕਤਾ ਦਾ ਖਜ਼ਾਨਾ ਪੂਰਾ ਹੋ ਜਾਂਦਾ ਜਿੱਦਾਂ ਹੁਣ ਮੈਂ ਕੀਤਾ, ਪਰ ਉਹਦੇ ਨਾਲ ਪੰਥ ਵਜੋਂ ਸੌਰ ਦਾ ਬਹੁਤ ਘੱਟ ਹੈ। ਜਿਹੜੇ ਧਾਰਮਿਕ ਗੱਲ ਕਰਨਗੇ ਉਹਨਾਂ ਤੋਂ ਸਦਾ ਹੀ ਮਾਫੀ ਹੈ, ਉਹਨਾਂ 'ਚ ਆਪਣਾ ਕੋਈ ਲੇਖਾ ਨਹੀਂ। ਜਿਨ੍ਹਾਂ ਨੇ ਰਾਜਨੀਤਿਕ ਸਮਾਜਿਕ ਪੱਖ ਤੋਂ ਗੱਲ ਕਰਨੀ ਹੈ ਉਹਨਾਂ ਸਾਹਮਣੇ ਵੱਡਾ ਸਵਾਲ ਹੈ ਕਿ ਮੌਤ, ਭੁੱਖ, ਬਿਮਾਰੀ ਮਨੁੱਖਤਾ ਸਾਹਮਣੇ ਸਦੀਵੀ ਸਵਾਲ ਸੀ ਕਿ ਸਦੀਵੀ ਸਵਾਲ ਰਹਿਣਗੇ, ਅਤੇ ਉਹਦੇ 'ਚ ਹੀ ਜੰਗ ਵਿੱਚ ਆਉਂਦੀ ਹੈ। ਅਤੇ ਅਸੀਂ ਜੰਗ ਨੂੰ ਜ਼ਿੰਦਗੀ ਦਾ ਸਦੀਵੀ ਮਸਲੇ ਵਜੋਂ, ਕਿਉਂਕਿ ਹਿੰਸਾ ਉਹਦਾ ਕੁਦਰਤੀ ਹਿੱਸਾ ਜਿਵੇਂ ਵੀਰ ਨੇ ਪਹਿਲਾਂ ਦੱਸ ਹੀ ਦਿੱਤਾ, ਅਸੀਂ ਉਹਨੂੰ ਉਵੇਂ ਵੇਖਣਾ। ਜੇ ਤੋੜ ਕੇ ਵੇਖਦੇ ਹਾਂ ਤਾਂ ਉਹਦੇ ਅਰਥ ਉਹਦੇ ਬਾਰੇ ਸਮਝ ਸਾਰੀ ਵਿਗੜ ਜਾਂਦੀ ਹੈ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜੋ ਹੋਇਆ ਜਿਵੇਂ ਹੋਇਆ ਉਹਨੂੰ ਸਮਝਣ ਲਈ ਜਿਹੜਾ ਸਮਝ ਰਿਹਾ, ਕਿਉਂ ਸਮਝ ਰਿਹਾ, ਕਿਵੇਂ ਸਮਝ ਰਿਹਾ, ਉਹ ਜ਼ਿਆਦਾ ਮਹੱਤਵਪੂਰਨ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਕੂਮਤ ਵਜੋਂ ਉਹਨੂੰ ਉਹਦੇ ਵਿੱਚ ਮਿਲਾਉਣਾ ਕਈ ਵਾਰੀ ਨੁਕਸਾਨ ਕਰਦਾ ਸਮਝਣ ਦੇ ਵਿੱਚ। ਜਿੱਦਾਂ ਜਿਹੜਾ ਮੈਂ ਦੇਖਿਆ ਕਿ ਅਸੀਂ ਜਦੋਂ ਅੱਜ ਗੱਲ ਕਰਦੇ ਹਾਂ ਇੱਕ ਖਾਸ ਵਰਗ ਨੂੰ ਆਧਾਰ ਬਣਾ ਕੇ, ਜਿਵੇਂ ਅੱਜ RSS ਦੀ ਗੱਲ ਕਰਦੇ ਹਾਂ, ਤਾਂ ਅਸੀਂ ਜਿਹੜੀ ਉਹਦੀ ਫਿਤਰਤ ਮੰਨ ਰਹੇ ਹਾਂ ਅਸਲ 'ਚ ਉਹ ਹਕੂਮਤ ਦੀ ਮੰਨ ਰਹੇ ਹਾਂ। ਜਿੱਥੇ ਵੀ ਕੋਈ ਹਕੂਮਤ ਹੈ ਉਹ ਦੂਜੀ ਧਿਰ ਨਾਲ ਕੀ ਕਰਦੀ ਹੈ, ਉਹਨਾਂ ਨੂੰ ਅਸਿਮੀਲੇਟ ਵੀ ਕਰਦੀ ਹੈ, ਅਲੀਮੀਨੇਟ ਵੀ ਕਰਦੀ ਹੈ, ਹਿਊਮੀਲੇਟ ਵੀ ਕਰਦੀ ਹੈ। ਇਹ ਸਾਰੇ ਕੰਮ ਸਾਰੀਆਂ ਹਕੂਮਤਾਂ ਸਭ ਨਾਲ ਕਰਦੀਆਂ ਨੇ। ਵੀ ਅਸੀਂ ਹੁਣ ਤੁਸੀਂ ਦੇਖੋ ਇਸ ਮੁਲ ਇਸ ਢਾਂਚੇ ਦੇ ਅੰਦਰ ਜਿੰਨਾ ਵੀ ਇਸਲਾਮ ਫੈਲਿਆ ਹੋਇਆ ਉਹ ਬਹੁਤਾ ਕਿਸ ਰੂਪ 'ਚ ਫੈਲਿਆ, ਲੋਕਾਂ ਨੂੰ ਇਸਲਾਮ ਪ੍ਰਵਾਨ ਕਰਾ ਕੇ ਫੈਲਿਆ ਹੋਇਆ। ਦੂਜਾ, ਸਾਡੇ ਕੋਲ ਇਤਿਹਾਸ ਦੇ ਵਿੱਚ ਵਾਰ ਵਾਰ ਗਵਾਹੀਆਂ ਨੇ ਕਿ ਬੰਦਾ ਸਿੰਘ ਬਹਾਦਰ ਦੇ ਕਾਫਲੇ 'ਚ ਇੱਕ ਬੱਚਾ ਉਹੀ ਫੜਿਆ ਜਾਂਦਾ, ਉਹਨੂੰ ਕਹਿੰਦੇ ਆ ਵੀ ਤੂੰ ਮੁਸਲਮਾਨ ਬਣਨਾ ਮੰਨ ਜਾ, ਅਸੀਂ ਕੱਲ੍ਹ ਨੂੰ ਤੇਰਾ ਵਿਆਹ ਹੈ ਤੈਨੂੰ ਛੱਡ ਦਿਆਂਗੇ, ਉਹ ਨਹੀਂ ਮੰਨਦਾ। ਜਾਂ ਸਾਡੇ ਬੜੇ ਬੰਦਿਆਂ ਨੂੰ ਜਿਹੜਾ ਮਤਲਬ ਸਾਡੇ ਬੰਦਿਆਂ ਨੂੰ ਨਹੀਂ ਮਤਲਬ ਕਹਿੰਦਾ ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਨੂੰ ਲਾਲਚ ਦਿੱਤਾ ਗਿਆ ਖਾਸ ਕਰਕੇ ਡੋਲੇ ਦੇਣ ਦਾ, ਵੀ ਤੁਸੀਂ ਇਸਲਾਮ ਕਬੂਲੋ ਤੁਹਾਨੂੰ ਡੋਲਾ ਮਿਲੇਗਾ। ਮੇਰੇ ਖਿਆਲ 'ਚ ਇੰਨੀ ਵੱਡੀ ਜਿਹੜੀ ਦੁਨਿਆਵੀ ਲਾਲਚਾਂ ਦਾ ਜਿਹੜਾ ਡੋਲਾ ਹੈ ਉਹ ਹੋਰ ਕੋਈ ਵੀ ਹਕੂਮਤ ਨਹੀਂ ਦਿੰਦੀ ਜਿੰਨੀ ਇਸਲਾਮ ਵਾਲੀ ਦਿੰਦੀ ਸੀ, ਅੱਜ ਵਾਲੇ ਨਹੀਂ ਦਿੰਦੇ ਇੰਨੀ। ਵੀ ਇੱਕ ਤਾਂ ਦੁਸ਼ਮਣ ਅਤੇ ਜ਼ਾਲਮ ਹਕੂਮਤ ਦਾ ਫਰਕ ਕਰਨਾ ਬਣਦਾ ਜਦੋਂ ਅਸੀਂ ਰਾਜਨੀਤਿਕ ਸਮਝ ਦੀ ਜਾਂ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਹਾਂ। ਦੂਜਾ, ਜੋ ਸਾਡੇ ਨਾਲ ਵਾਪਰਿਆ ਉਹ ਦੁਨੀਆਂ 'ਚ ਹੋਰ ਥਾਵਾਂ 'ਤੇ ਵੀ ਵਾਪਰਿਆ, ਸਾਨੂੰ ਉਹਦੇ ਨਾਲ ਮਿਲਾ ਕੇ ਦੇਖਣ 'ਚ ਸਾਡੀ ਰਾਜਨੀਤਿਕ ਅਤੇ ਸਮਾਜਿਕ ਸਮਝ ਨਿਖਰਦੀ ਹੈ। ਤੀਜਾ, ਕਿ ਜੰਗ ਬਾਰੇ ਜਿਹੜੀ ਸਾਡੀ ਸਮਝ ਹੈ ਉਹ ਇਕੱਲੇ ਜਿਹੜੇ ਸਾਡੇ ਬੰਦੇ 84 ਵੇਲੇ ਸ਼ਹੀਦ ਹੋ ਗਏ ਉਹਦੇ ਤੋਂ ਨਹੀਂ ਬਣਨੀ ਚਾਹੀਦੀ। ਜਦੋਂ ਤੋਂ ਸਾਡਾ ਇਤਿਹਾਸ ਤੁਰਿਆ ਉਹਦੇ ਤੋਂ ਬਣਨੀ ਚਾਹੀਦੀ। ਇੱਕ ਦੂਜਾ, ਦੁਨੀਆ 'ਚ ਬਾਕੀ ਥਾਵਾਂ 'ਤੇ ਲੋਕਾਂ ਨੇ ਵੀ ਜੰਗ ਲੜੀ ਹੈ, ਖਾਸ ਕਰਕੇ ਜਿਵੇਂ ਅਸੀਂ ਲੜੀ ਹੈ ਹੋਰਾਂ ਨੇ ਵੀ ਲੜੀ ਹੈ, ਸ਼ਹਾਦਤ ਦੀ ਪਰੰਪਰਾ ਹੋਰਾਂ ਥਾਵਾਂ 'ਤੇ ਵੀ ਹੈ। ਉਹਨਾਂ ਨੂੰ ਜਾਣਨਾ ਸਾਨੂੰ ਬਹੁਤ ਸਹਾਇਤਾ ਕਰਦਾ। ਈਸਾਈਅਤ ਦੇ ਰੋਮਨ ਸਾਮਰਾਜ ਨਾਲ ਮਿਲਣ ਤੋਂ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨੇ ਈਸਾਈ ਸ਼ਹੀਦ ਹੋਏ ਨੇ, ਹਜ਼ਾਰਾਂ ਦੀ ਗਿਣਤੀ 'ਚ ਨੇ। ਜਾਂ ਯਹੂਦੀਆਂ ਦੀ ਪਰੰਪਰਾ ਦੇਖੋ ਵੀ ਉਹ ਕਿੰਨੀਆਂ ਸਦੀਆਂ ਸ਼ਹਾਦਤ ਦੇ ਦੌਰ 'ਚ, ਜਿੰਨੇ ਸਾਡੇ ਸਾਲ ਲੰਘੇ ਨੇ ਉਹਨੇ ਮੇਰੇ ਖਿਆਲ ਸਦੀਆਂ ਲੰਘੀਆਂ ਹੋਣੀਆਂ। ਉਹ ਸਾਨੂੰ ਮਦਦ ਕਰਦੀ ਹੈ ਇਸ ਗੱਲ ਨੂੰ ਜਾਣਨ ਦੇ ਵਿੱਚ। ਇੱਕ ਗੱਲ ਜਿਹੜੀ ਆਖਰੀ ਹੈ ਕਿ ਜੰਗ ਦੇ ਬਾਰੇ 'ਚ ਜਿਹੜੇ ਵਿਦਵਾਨ ਹੋਏ ਨੇ ਬਹੁਤ ਘੱਟ ਮਿਲਦੇ ਸਾਨੂੰ। ਇੱਕ ਚੀਨ ਵਾਲਾ ਪਹਿਲਾ ਬੰਦਾ ਜਿਹੜਾ ਲੱਭਦਾ ਸੁੰਜੂ, ਉਹ ਕਹਿੰਦਾ ਕਿ ਜੰਗ ਦੀ ਜਿੱਤ ਹਾਰ ਦਾ ਫੈਸਲਾ 5 ਕਾਰਨ ਕਰਦੇ ਨੇ। ਉਹ ਜਿਹੜਾ ਪਹਿਲਾ ਅਤੇ ਆਖਰੀ ਕਾਰਨ ਹੈ, ਉਹ ਪਹਿਲਾ ਕਾਰਨ ਉਹਦਾ ਕੀ ਗਿਣਦਾ, ਉਹ ਹੈ ਕਿ ਨੈਤਿਕ ਮਾਨਤਾ ਉਹਦੀ, ਕਿ ਜਿਹੜੀ ਜੰਗ ਲੜਨੀ ਹੈ ਤੁਸੀਂ ਉਹਦੇ ਨੈਤਿਕ ਹੱਕਦਾਰ ਹੋਵੋ, ਤੁਹਾਡੇ ਅੰਦਰੋਂ ਤੁਹਾਡੇ ਸਮਾਜ ਦੇ ਅੰਦਰੋਂ ਉਹਦੀ ਮਾਨਤਾ ਹੋਣੀ ਚਾਹੀਦੀ ਹੈ। ਇਹੀ ਗੱਲ ਜਿਹੜੇ ਬੰਦੇ ਗਰੀਲਾ ਵਾਰਾਂ ਦਾ ਇਤਿਹਾਸ ਨਿਚੋੜ ਕੱਢਦੇ ਨੇ ਉਹ ਕਹਿੰਦੇ ਨੇ ਕਿ ਕਿਸੇ ਵਰਤਾਰੇ ਦਾ ਉੱਠਣ ਦਾ ਕਾਰਨ ਕੋਈ ਵੀ ਹੋ ਸਕਦਾ, ਪਰ ਉਹਦੇ ਚੱਲਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨੂੰ ਲੋਕਾਂ ਦੀ ਨੈਤਿਕ ਪ੍ਰਵਾਨਗੀ ਹੋਣੀ ਚਾਹੀਦੀ ਹੈ। ਪੰਜਵਾਂ ਕਾਰਨ ਜਿਹੜਾ ਉਹਨੇ ਗਿਣਿਆ ਹੋਇਆ ਇੱਥੇ ਆਪਣੀ ਉਹੀ ਰੋਲ ਹੈ, ਉਹ ਹੈ ਉਹਦਾ ਤਰੀਕਾ ਅਤੇ ਜਾਬਤਾ, ਕਿ ਕੋਈ ਜੰਗ ਨੂੰ ਲੜਦਾ ਕਿਹੜੀ ਵਿੱਧ ਹੈ ਅਤੇ ਉਹਦਾ ਆਪਣੇ ਪ੍ਰਬੰਧ ਦੇ ਉੱਤੇ ਆਪਣੇ ਲੋਕਾਂ ਦੇ ਉੱਪਰ ਜਾਬਤਾ ਕਿੰਨਾ। ਅਤੇ ਉਹ ਜੰਗ ਬਾਰੇ ਕਹਿੰਦਾ ਕਿ ਇੱਕ ਜੰਗ ਕੀ ਹੈ, ਉਹ ਕਹਿੰਦਾ ਜੰਗ ਇੱਕ ਧੋਖਾ ਹੈ, ਡਿਸੈਪਸ਼ਨ ਹੈ, ਕਿ ਤੁਸੀਂ ਉਸ ਕਿਸਮ ਨਾਲ ਉਸ ਥਾਂ 'ਤੇ ਉਸ ਵੇਲੇ ਪ੍ਰਗਟ ਹੋਣਾ ਹੈ ਜਿੱਥੇ ਦੂਜਾ ਸੋਚ ਨਹੀਂ ਰਿਹਾ। ਜਿੱਦਾਂ ਆਪਾਂ ਅਸੀਂ ਕਹਿੰਦੇ ਹਾਂ ਵੀ ਜਦੋਂ ਉਹਦੀ ਫੌਜ ਆਈ ਜਿਹੜੀ ਬਰਾੜ ਦੀ ਅਗਵਾਈ ਸੀ ਤਾਂ ਉਹ ਹੈਰਾਨ ਹੋ ਗਏ ਵੀ ਇੰਨੀ ਗੋਲੇਬਾਰੀ ਕਿੱਥੋਂ ਹੋ ਰਹੀ ਹੈ ਨਾ। ਇਹ ਜੰਗ ਦਾ ਬੁਨਿਆਦੀ ਹਿੱਸਾ ਹੈ ਕਿ ਤੁਸੀਂ ਦੂਜੀ ਧਿਰ ਨੂੰ ਜੇ ਹੈਰਾਨੀ 'ਚ ਨਹੀਂ ਪਾ ਸਕਦੇ ਫਿਰ ਤੁਸੀਂ ਜਿੱਤ ਨਹੀਂ ਸਕਦੇ। ਅਗਲਾ ਹਿੱਸਾ ਹੈ ਕਿ ਦੂਜੇ ਨੂੰ ਚੜਾ ਦੇਣਾ, ਡਰਾ ਦੇਣਾ। ਜੇ ਤੁਸੀਂ ਡਰ ਪੈਦਾ ਨਹੀਂ ਕਰ ਸਕਦੇ, ਬੰਦੇ ਨੂੰ ਖਿਜਾ ਨਹੀਂ ਸਕਦੇ, ਤੁਸੀਂ ਫਿਰ ਵੀ ਜੰਗ ਨਹੀਂ ਜਿੱਤ ਸਕਦੇ। ਅਤੇ ਜਦੋਂ ਅਸੀਂ ਇੱਥੋਂ ਬੋਲਦੇ ਹਾਂ ਤਾਂ ਮੈਨੂੰ ਲੱਗਦਾ ਕਿ ਘੱਟੋ ਘੱਟ ਜਿੰਨਾ ਕੁ ਮੈਂ ਸੁਣਿਆ ਸਾਡੀ ਖਿਜ ਡਰ ਇਹ ਗੱਲ ਕਰਦਿਆਂ ਪ੍ਰਗਟ ਹੁੰਦਾ ਇੰਨੇ ਸਾਲਾਂ ਬਾਅਦ ਵੀ। ਤਾਂ ਜੰਗ ਕੋਈ ਮੁੱਕ ਨਹੀਂ ਗਈ ਹੈ, ਜੰਗ ਚੱਲ ਰਹੀ ਹੈ। ਜਿਹੜੀ ਆਮ ਅਰਥਾਂ ਵਾਲੀ ਜੰਗ ਹੈ ਜਿਹਦੇ 'ਚ ਹਥਿਆਰ, ਲਹੂ ਅਤੇ ਮੌਤ ਸ਼ਾਮਿਲ ਹੈ ਸਿੱਧੇ ਰੂਪ 'ਚ, ਸਾਨੂੰ ਉਹ ਮੁੱਕ ਹੀ ਲੱਗਦੀ ਹੈ। ਲਹਿਰ ਦੇ ਬਾਰੇ 'ਚ ਜਿਹੜੀ ਅਸੀਂ ਗੱਲ ਕਰਦੇ ਹਾਂ, ਮੇਰੇ ਸਾਹਮਣੇ ਜਿਹੜੀ ਸਮਝ ਹੈ ਉਹ ਇਹ ਕਿ ਅਸੀਂ ਇਹਦੇ ਤਿੰਨ ਹਿੱਸੇ ਕਰ ਸਕਦੇ। ਇੱਕ ਜਿਹੜੀ ਆਪਣੇ ਆਪ 'ਚ ਪੂਰੀ ਜੰਗ ਹੈ ਉਹ ਦਰਬਾਰ ਸਾਹਿਬ ਵਾਲੀ ਅਕਾਲ ਤਖਤ ਸਾਹਿਬ ਦੀ ਹੈ। ਜਿਹੜਾ ਉਦੋਂ ਪਹਿਲਾਂ ਅਤੇ ਪਿੱਛੋਂ ਦਾ ਛਾਪਾਮਾਰ ਲੜਾਈ ਹੈ ਉਹ ਹੋਰ ਲੜਾਈ ਹੈ। ਇਹ ਛਾਪਾਮਾਰ ਦੇ ਖਾਤਮੇ ਤੋਂ ਬਾਅਦ ਜਿਹੜੀ ਹੁਣ ਚੱਲਦੀ ਹੈ ਇਹ ਹੋਰ ਲੜਾਈ ਹੈ। ਇਸ ਜੰਗ ਦਾ ਜਾਂ ਇਹ ਜੰਗ ਦਾ ਇਹ ਦੌਰ, ਇਹ ਪੜਾਅ ਵੱਖਰਾ, ਪਹਿਲੇ ਦੋ ਪੜਾਅ ਵੱਖਰੇ ਸਨ। ਸਾਰਿਆਂ ਨੂੰ ਰਲਾ ਕੇ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਕਈ ਵਾਰੀ ਭਾਵਕਤਾ ਅਧੀਨ ਇੱਧਰਲੇ ਖਾਨੇ 'ਚੋਂ ਉੱਧਰਲੇ ਖਾਨੇ 'ਚ, ਧਰਮ 'ਚੋਂ ਰਾਜਨੀਤੀ 'ਚ, ਰਾਜਨੀਤੀ 'ਚੋਂ ਪ੍ਰਚਾਰ 'ਚ ਅਸੀਂ ਛਾਲਾਂ ਮਾਰ ਜਾਂਦੇ ਹਾਂ। ਉਹਦੇ ਨਾਲ ਇੱਕ ਵਧੀਆ ਅਧਿਐਨ ਜਾਂ ਵਧੀਆ ਸਮਝ ਨਹੀਂ ਬਣਦੀ, ਸਾਡੀ ਭਾਵਕਤਾ ਦਾ ਖਜ਼ਾਨਾ ਪੂਰਾ ਹੋ ਜਾਂਦਾ ਜਿੱਦਾਂ ਹੁਣ ਮੈਂ ਕੀਤਾ। ਪਰ ਉਹਦੇ ਨਾਲ ਪੰਥ ਵਜੋਂ ਸੌਰ ਦਾ ਬਹੁਤ ਘੱਟ ਹੈ। ਜਿਹੜੇ ਧਾਰਮਿਕ ਗੱਲ ਕਰਨਗੇ ਉਹਨਾਂ ਤੋਂ ਸਦਾ ਹੀ ਮਾਫੀ ਹੈ, ਉਹਨਾਂ 'ਚ ਆਪਣਾ ਕੋਈ ਲੇਖਾ ਨਹੀਂ। ਜਿਨ੍ਹਾਂ ਨੇ ਰਾਜਨੀਤਿਕ ਸਮਾਜਿਕ ਪੱਖ ਤੋਂ ਗੱਲ ਕਰਨੀ ਹੈ ਉਹਨਾਂ ਸਾਹਮਣੇ ਵੱਡਾ ਸਵਾਲ ਹੈ ਕਿ ਮੌਤ, ਭੁੱਖ, ਬਿਮਾਰੀ ਮਨੁੱਖਤਾ ਸਾਹਮਣੇ ਸਦੀਵੀ ਸਵਾਲ ਸੀ ਅਤੇ ਸਦੀਵੀ ਸਵਾਲ ਰਹਿਣਗੇ, ਅਤੇ ਉਹਦੇ 'ਚ ਹੀ ਜੰਗ ਵਿੱਚ ਆਉਂਦੀ ਹੈ। ਅਤੇ ਅਸੀਂ ਜੰਗ ਨੂੰ ਜ਼ਿੰਦਗੀ ਦਾ ਸਦੀਵੀ ਮਸਲੇ ਵਜੋਂ, ਕਿਉਂਕਿ ਹਿੰਸਾ ਉਹਦਾ ਕੁਦਰਤੀ ਹਿੱਸਾ ਜਿਵੇਂ ਵੀਰ ਨੇ ਪਹਿਲਾਂ ਦੱਸ ਹੀ ਦਿੱਤਾ, ਅਸੀਂ ਉਹਨੂੰ ਉਵੇਂ ਵੇਖਣਾ। ਜੇ ਤੋੜ ਕੇ ਵੇਖਦੇ ਹਾਂ ਤਾਂ ਉਹਦੇ ਅਰਥ, ਉਹਦੇ ਬਾਰੇ ਸਮਝ ਸਾਰੀ ਵਿਗੜ ਜਾਂਦੀ ਹੈ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜੋ ਹੋਇਆ ਜਿਵੇਂ ਹੋਇਆ ਉਹਨੂੰ ਸਮਝਣ ਲਈ ਜਿਹੜਾ ਸਮਝ ਰਿਹਾ, ਕਿਉਂ ਸਮਝ ਰਿਹਾ, ਕਿਵੇਂ ਸਮਝ ਰਿਹਾ, ਉਹ ਜ਼ਿਆਦਾ ਮਹੱਤਵਪੂਰਨ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।